ਪੀਰ ਬੁੱਧੂ ਸ਼ਾਹ ਆਉਂਦਾ ਹੈ। ਆਪ ਨੇ ਇੱਕ ਬਚਨ ਸੁਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੰਖੀ ਕਾ। ਇਸ ਸਰੀਰ ਦੇ ਉੱਤੇ ਦੋ ਪੰਛੀ ਬੈਠੇ ਨੇ, ਇੱਕ ਜੀਵ ਰੂਪੀ ਪੰਛੀ ਹੈ, ਇੱਕ ਆਤਮਾ ਰੂਪ ਪੰਛੀ ਹੈ। ਇਹ ਕੁੜਦਾ ਨੱਠਦਾ ਭਰਦਾ ਫਿਰਦਾ ਹੈ, ਜੇ ਤਾਂ ਉਹਦੇ ਦੂਰ ਕਰਨਾ ਦਾਜੇ ਤੇ ਮਿਲਾਏ। ਇੱਕ ਉਹ ਹੈ ਜਿਹੜਾ ਆਉਂਦਾ ਨਹੀਂ ਜਾਂਦਾ ਨਹੀਂ ਅਤੇ ਪਰਮ ਆਨੰਦ ਵਿੱਚ ਰਹਿੰਦਾ ਹੈ, ਭੁਲੇਖਾ ਪੈ ਗਿਆ ਵੀ ਮੈਂ ਕਿਹੜਾ ਹੋਇਆ। ਹੁਣ ਇਹਦੇ ਵਾਸਤੇ ਸ਼ਾਸਤਰ ਪੜ੍ਹਦਾ, ਪੁਰਾਣ ਸ਼ਰੀਫ ਪੜ੍ਹਦਾ, ਹੋਰ ਅਨੇਕਾਂ ਗ੍ਰੰਥ ਪੜ੍ਹਦਾ, ਲੇਕਿਨ ਗਿਆਨ ਨਹੀਂ ਹੋ ਰਿਹਾ, ਸ਼ਾਂਤੀ ਨਹੀਂ ਆ ਰਹੀ। ਮਨ 'ਚ ਆਇਆ ਕਿ ਗੁਰੂ ਨਾਨਕ ਦੀ ਜੋ ਗੱਦੀ ਹੈ ਉਹ ਸਾਰੇ ਕਲਯੁਗ ਦੇ ਅੰਦਰ ਮੰਨੀ ਪਰਮੰਨੀ ਹੈ, ਕਿਉਂ ਨਾ ਮੈਂ ਲੋਕ ਲਾਜ ਲਾ ਕੇ ਗੁਰੂ ਗੋਬਿੰਦ ਸਿੰਘ ਦੀ ਚਰਨ ਛਰਨ ਜਾ ਕੇ ਇਸ ਗੱਲ ਦਾ ਨਿਰਣਾ ਕਰਾਂ। ਸੋ ਸਡੌਰੇ ਤੋਂ ਤਿਆਰ ਹੋ ਕੇ ਪੌਂਟੇ ਸਾਹਿਬ ਨੂੰ ਜਾਂਦਾ ਹੈ। ਬਹੁਤ ਸਾਰੇ ਮਰੀਦ ਨਾਲ ਲੈ ਲਏ ਅਤੇ ਮਨ ਵਿੱਚ ਖਿਆਲ ਕਰਦਾ ਵੀ ਮਹਾਂਪੁਰਸ਼ਾਂ ਨੂੰ ਜਿਸ ਤਰ੍ਹਾਂ ਮਿਲਣਾ ਚਾਹੀਦਾ ਉਸੇ ਤਰ੍ਹਾਂ ਮਿਲਾਂਗਾ, ਚਰਨਾਂ 'ਚ ਲਿਟ ਜਾਵਾਂਗਾ ਅਤੇ ਜਦ ਥਾਈ ਮੇਰੇ ਸ਼ੰਕੇ ਦਾ ਸਮਾਧਾਨ ਨਹੀਂ ਕਰਾਉਂਦੇ ਉਨੀ ਦੇਰ ਤੱਕ ਮੈਂ ਚਰਨ ਨਹੀਂ ਛੱਡਾਂਗਾ। ਬੜੀ ਸ਼ੁਭ ਭਾਵਨਾ ਦੇ ਨਾਲ ਘਰ ਤੋਂ ਚੱਲੇ। ਅੱਗੇ ਜਦ ਨੇੜੇ ਜਾਂਦਾ ਕੀ ਦੇਖਦਾ, ਦੀਵਾਨ ਲੱਗਿਆ ਹੋਇਆ ਅਤੇ ਗੁਰੂ ਮਹਾਰਾਜ ਦੀ ਸ਼ੋਭਤ ਨੇ ਇੱਕ ਪਾਸੇ ਸਾਰੇ ਸ਼ਸਤਰਧਾਰੀ ਸੂਰਮੇ ਬੈਠੇ, ਇੱਕ ਧਾਰੇ ਗੁਰਮੁਖ ਬੈਠੇ ਨਾਮ ਜਪਦੇ ਨੇ। ਕੋਈ ਰਸਨਾ ਨਾਲ ਨਾਮ ਜਪ ਰਿਹਾ, ਕੋਈ ਸਵਾਸ ਨਾਲ ਜਪ ਰਿਹਾ, ਕੋਈ ਕੰਠ ਵਿੱਚ ਜਪ ਰਿਹਾ, ਕੋਈ ਹਿਰਦੇ 'ਚ ਜਾਪ ਕਰ ਰਿਹਾ, ਕੋਈ ਨਾਭੀ ਵਿੱਚ ਜਾਪ ਕਰ ਰਿਹਾ, ਕੋਈ ਆਗਿਆ ਚੱਕਰ 'ਚ ਜਾਪ ਕਰ ਰਿਹਾ, ਕੋਈ ਤ੍ਰਿਪਟੀ ਜਾਪ ਕਰ ਰਿਹਾ, ਕੋਈ ਰੋਮ ਰੋਮ ਦਾ ਅਭਿਆਸ ਕਰ ਰਿਹਾ ਹੈ। ਅਜਪਾ ਜਾਪ ਦੇ ਵਿੱਚ ਸੁਰਤ ਸਾਰਿਆਂ ਦੀ ਸਮਾਈ ਹੋਈ ਅਤੇ ਨੇਤਰ ਗੁਰੂ ਦੇ ਮੁੱਖ ਵੱਲ ਇਸ ਤਰ੍ਹਾਂ ਲੱਗੇ ਹੋਏ ਨੇ ਜਿਵੇਂ ਹਜ਼ਾਰਾਂ ਚਕੋਰਾਂ ਚੰਦਰਮਾ ਵੱਲ ਦੇਖਦੀਆਂ। ਉਮਰ ਦਾ ਭੁਲੇਖਾ ਪੈ ਗਿਆ ਵੀ ਇਹ ਤਾਂ 22 ਸਾਲ ਦੇ ਲੱਗਦੇ ਨੇ ਅਤੇ ਮੈਂ ਪਰ ਜਵਾਨੀ ਲੰਘ ਕੇ ਬੁਢੇਪੇ 'ਚ ਆਇਆ ਹੋਇਆ ਅਤੇ ਜੇ ਮੈਂ ਚਰਨਾਂ 'ਚ ਜਾ ਕੇ ਲਿਟ ਗਿਆ ਤਾਂ ਮੇਰੇ ਮਰੀਦ ਕੀ ਕਹਿਣਗੇ, ਇਹ ਸਾਰੇ ਸ਼ਰਧਕ ਹੋ ਜਾਣਗੇ, ਇਹਨਾਂ ਦੇ ਮਨ ਵਿੱਚ ਮੇਰਾ ਪ੍ਰਭਾਵ ਖਤਮ ਹੋ ਜਾਏਗਾ। ਗੁਰੂ ਮਹਾਰਾਜ ਦੇ ਪਾਸ ਪਹੁੰਚਦਾ, ਜਾ ਕੇ ਦਸਤ ਪੰਜਾ ਲੈਣ ਵਾਸਤੇ ਹੱਥ ਵਧਾਇਆ, ਮਹਾਰਾਜ ਨੇ ਪੋਲਾ ਜਿਹਾ ਹੱਥ ਦਵਾਇਆ ਇਹਦਾ, ਦੱਸੋ ਪੀਰ ਜੀ ਕਿਵੇਂ ਆਏ। ਕਹਿੰਦੇ ਅੱਲਾਹ ਅਤੇ ਰੂਹ ਦਾ ਮਿਲਾਪ ਕਿਵੇਂ ਹੋਵੇ ਮਹਾਰਾਜ, ਕਿਵੇਂ? ਕਹਿੰਦੇ ਜਿਵੇਂ ਦਿਨ ਅਤੇ ਰਾਤ ਦਾ ਹੁੰਦਾ। ਹੈਰਾਨ ਹੋ ਗਿਆ ਵੀ ਦਿਨ ਤਾਂ ਰਾਤ ਨੂੰ ਅੱਜ ਕਈ ਮਿਲਿਆ ਹੀ ਨਹੀਂ ਹੈ, ਜੇ ਰਾਤ ਹੈ ਤਾਂ ਦਿਨ ਨਹੀਂ ਹੈ, ਜੇ ਦਿਨ ਹੈ ਤਾਂ ਰਾਤ ਨਹੀਂ। ਹੈਰਾਨ ਹੋ ਕੇ ਸੋਚੀ ਜਾਂਦਾ ਵੀ ਕੀ ਜਵਾਬ ਕਰਾਂ, ਗੁਰੂ ਮਹਾਰਾਜ ਤਾਂ ਰਮਜ ਮਾਰ ਦਿੱਤੀ ਵੀ ਹੁਣ ਮੈਂ ਕੀ ਕਹਾਂ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਜਿਵੇਂ ਸਮਝਿਆ ਉਵੇਂ ਜਿਵੇਂ ਹੀ, ਸਮਝ ਤਾਂ ਗਿਆ ਸੀ। ਕਹਿੰਦੇ ਉਵੇਂ ਜਿਵੇਂ ਹੈ। ਮੈਂ ਤਾਂ ਮਹਾਰਾਜ ਪੁੱਛਦਾ ਵੀ ਰੂਹ ਦਾ ਅਤੇ ਅੱਲਾ ਦਾ ਕਿਵੇਂ ਮਿਲਾਪ ਹੁੰਦਾ, ਜੀਵ ਦਾ ਅਤੇ ਰੱਬ ਦਾ ਕਿਵੇਂ ਮਿਲਾਪ ਹੁੰਦਾ। ਮਹਾਰਾਜ ਕਹਿੰਦੇ ਜਿਵੇਂ ਸੱਚ ਅਤੇ ਝੂਠ ਦਾ ਹੁੰਦਾ। ਕਹਿੰਦਾ ਮਹਾਰਾਜ ਮੈਂ ਸਮਝਿਆ ਨਹੀਂ ਹਾਂ, ਕਿਰਪਾ ਕਰਕੇ ਸਮਝਾਓ। ਮਹਾਰਾਜ ਕਹਿਣ ਲੱਗੇ ਦੇਖੋ ਜਦੋਂ ਸੂਰਜ ਚੜ੍ਹ ਜਾਂਦਾ ਰਾਤ ਖਤਮ ਹੋ ਜਾਇਆ ਕਰਦੀ ਹੈ, ਅਤੇ ਜਦੋਂ ਸੱਚ ਆ ਜਾਂਦਾ ਝੂਠ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ। ਸੱਚ ਆਉਣਾ ਚਾਹੀਦਾ, ਸੱਚ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ, ਕੂੜ ਛੱਡਣਾ ਚਾਹੀਦਾ। ਕਹਿੰਦੇ ਮਹਾਰਾਜ ਕੂੜ ਛੁੱਟਦਾ ਨਹੀਂ, ਸੱਚ ਪ੍ਰਾਪਤ ਕਿਵੇਂ ਹੋਏ। ਮਹਾਰਾਜ ਕਹਿੰਦੇ ਕੂੜ ਤਾਂ ਆਪ ਆਪਣੇ ਦੁਆਲੇ ਇਕੱਠਾ ਕਰੀਦਾ, ਹੁਣ ਤੂੰ ਪਿੱਛੋਂ ਘਰੋਂ ਕਹਿੰਦਾ ਸੀਗਾ ਵੀ ਮੈਂ ਚਰਨਾਂ 'ਤੇ ਲਿਟ ਜਾਣਾ, ਉੱਥੇ ਆ ਕੇ ਤੈਨੂੰ ਕੂੜ ਨੇ ਘੇਰ ਲਿਆ ਵੀ ਮੈਂ ਪੀਰ ਹਾਂ ਵੱਡਾ, ਜੇ ਮੈਂ ਚਰਨਾਂ 'ਤੇ ਪਿਆ ਤਾਂ ਇਹਨਾਂ ਨੇ ਕਹਿਣਾ ਵੀ ਪੀਰ ਦੇ ਵਿੱਚ ਤਾਂ ਕੋਈ ਸੁੱਤਿਆ ਹੀ ਨਹੀਂ, ਇਹ ਨਾਸਤਕ ਹੋ ਜਾਣਗੇ, ਸ਼ਰਧਕ ਹੋ ਜਾਣਗੇ ਅਤੇ ਝੂਠ ਛੱਡਦੇ। ਕਹਿੰਦੇ ਮਹਾਰਾਜ ਇਹਨੂੰ ਛੱਡਣ ਵਾਸਤੇ ਤਾਂ ਮੈਂ ਬੜੇ ਤਪ ਕੀਤੇ, ਜ਼ੋਹਦ ਕੀਤੇ ਅਤੇ ਹੱਜ ਕੀਤੇ, ਬੜੇ ਦਾਨ ਕੀਤੇ, ਲੰਗਰ ਚਲਾਏ, ਹੋਰ ਵੀ ਅਨੇਕਾਂ ਨੇਕੀ ਦੇ ਕੰਮ ਕਰੇ। ਮਹਾਰਾਜ ਕਹਿੰਦੇ ਤਾਂ ਤੂੰ ਸੰਗਲ ਬੰਨ ਲਏ, ਹੋਰ ਨੇਕੀ ਦੇ ਕੰਮ ਕੀਤੇ ਪਰ ਹੰਗਤਾ ਧਾਰ ਕੇ ਕੀਤੇ, ਹੰਗਦਾ ਧਾਰ ਕੇ ਜਦ ਨੇਕੀ ਕੀਤੀ ਜਾਂਦੀ ਹੈ ਤਾਂ ਉਹ ਹਉਮੈ ਦੇ ਸੰਗਲ ਆਲੇ ਦੁਆਲੇ ਹੋਰ ਬਣ ਜਾਂਦੇ। ਕਹਿੰਦੇ ਉਹ ਤਾਂ ਹੋਰ ਬਣ ਲਏ, ਮਹਾਰਾਜ ਛੁੱਟਦੇ ਨਹੀਂ। ਕਹਿੰਦੇ ਝੂਠ ਨੂੰ ਤਾਂ ਪਰਦਾ ਲਾ ਦੇ, ਖੁੱਲ੍ਹ ਕੇ ਨੱਚ। ਉਸੇ ਵੇਲੇ ਨੱਚਣਾ ਸ਼ੁਰੂ ਕਰ ਦਿੱਤਾ, ਗੱਲ ਸਮਝ 'ਚ ਆਉਣੀ ਸ਼ੁਰੂ ਹੋ ਗਈ ਹੌਲੀ ਹੌਲੀ। ਗੁਰੂ ਮਹਾਰਾਜ ਦੇ ਚਰਨਾਂ 'ਤੇ ਆਇਆ, ਮਹਾਰਾਜ ਨੇ ਹੱਥ ਦਵਾਇਆ ਜ਼ੋਰ ਦੀ। ਕਹਿੰਦੇ ਝੂਠ ਨੂੰ ਛੱਡ ਦੇ, ਕਹਿੰਦੇ ਮਹਾਰਾਜ ਛੱਡ ਨਹੀਂ ਹੁੰਦਾ। ਕਹਿੰਦੇ ਹੁਕਮ 'ਚ ਆ ਜਾ, ਜੋ ਕੁਛ ਵੀ ਸੰਸਾਰ 'ਤੇ ਹੋ ਰਿਹਾ, ਚੰਗਾ ਮੰਦਾ ਮਾੜਾ, ਸਾਨੂੰ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ, ਕਿਸੇ ਨੂੰ ਉਹ ਮਾੜਾ ਲੱਗਦਾ, ਦੂਜੇ ਨੂੰ ਚੰਗਾ ਲੱਗਦਾ, ਇਹ ਸਾਰਾ ਇੱਕ ਖੇਡ ਹੋ ਰਹੀ ਆ ਅਕਾਲ ਪੁਰਖ ਦੀ। ਤੂੰ ਇਹਦੇ ਵਿੱਚ ਇੱਕ ਮੋਹਰਾ ਬਣ ਜਾ। ਜਦ ਤੂੰ ਹੁਕਮ ਦੀ ਪਛਾਣ ਕਰ ਲਏਗਾ, ਉਸ ਵੇਲੇ ਹਉਮੈ ਦਾ ਨਾਸ਼ ਹੋ ਜਾਏਗਾ। ਸੋ ਇਹਦੀ ਦਾਰੂ ਜਿਹੜਾ ਇਹਦਾ ਉਹ ਸ਼ਬਦ ਹੈ। ਸ਼ਬਦ ਦੀ ਕਮਾਈ ਦੇ ਬਗੈਰ ਹੁਕਮ 'ਚ ਖੜ੍ਹਨਾ ਬਹੁਤ ਔਖਾ ਹੁੰਦਾ, ਹੁਕਮ 'ਚ ਆਦਮੀ ਖੜ੍ਹ ਨਹੀਂ ਸਕਿਆ ਕਰਦਾ। ਇਹ ਗੁਰੂ ਤੋਂ ਸ਼ਬਦ ਮਿਲਦਾ, ਸ਼ਬਦ ਦੀ ਕਮਾਈ ਕਰ, ਕਮਾਈ ਕਰਕੇ ਫਿਰ ਤੇਰਾ ਅਨੁਭਵ ਖੁੱਲ੍ਹੇਗਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਹੁਕਮ ਦੀ ਸੋਝੀ ਦੇ ਕੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਿੱਧਾ ਨੇ ਵੀ ਸਵਾਲ ਕਰਿਆ ਸੀ, ਇਹ ਗੁਰੂ ਨਾਨਕ, ਇਹ ਫਿਰ ਝੂਠ ਦੀ ਜਿਹੜੀ ਕੰਧ ਬਣ ਗਈ, ਹਾਂ ਹਾਂ ਭੀਤ ਪਇਓ ਹੈ ਵਿੱਚੋ, ਸੁਣਤ ਦੇਸ਼ ਨਿਕਟਾਇਓ, ਭਾਂਵੀਰੀ ਕੇ ਪਾਤ ਪਾਰ ਦਿਓ, ਬਿਨ ਦੇਖੇ ਦੁਰਾਇਓ। ਵੀ ਇਹ ਕੰਧ ਟੁੱਟੇ ਕਿਵੇਂ? ਮਹਾਰਾਜ ਕਹਿੰਦੇ ਸਵਾਲ ਐਕਚੁਅਲ ਉਹਨਾਂ ਦਾ ਸੀ, ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਾ ਪਾ। ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਨੂੰ ਮੰਨਣ ਕਰਕੇ ਹਉਮੈ ਦਾ ਨਾਸ਼ ਹੋ ਜਾਂਦਾ ਅਤੇ ਪਰਮ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਆਪਣਾ ਨਾ ਕੁਛ ਵੀ ਸਨ, ਤਨ ਹੰਗਤਾ ਹੈ, ਮਨ ਹੰਗਤਾ ਹੈ, ਤਨ ਮਮਤਾ ਹੈ, ਮਨ ਮਮਤਾ ਹੈ। ਮੇਰਾ ਤਨ, ਮੇਰਾ ਨਾਮ, ਮੇਰੇ ਪਰਿਵਾਰ, ਮੇਰੀ ਧਰਤੀ, ਮੇਰਾ ਧਰਮ, ਬੇਅਰਮ ਤਰ੍ਹਾਂ ਦੀ ਹੰਗਤਾ ਹੈ। ਕਿੰਨੀ ਉਹ ਧਾਰ ਲੈ, ਜਿੰਨੀ ਧਾਰਨੀ ਆ ਉੰਨੀ ਧਾਰੀ ਜਾ, ਇਹ ਤਾਂ ਵੱਧਦੀ ਜਾਂਦੀ ਹੈ। ਹਉਮੈ ਦਾ ਪਰਿਵਾਰ ਤਾਂ ਬੇਅੰਤੇ ਵੱਡਾ। ਸੋ ਕਹਿਣ ਲੱਗੇ ਪੰਡਿਤ ਜੀ, ਸ਼ਬਦ ਦੀ ਦਾਰੂ ਲਓ, ਤਨ ਹੰਗਤਾ, ਮਨ ਹੰਗਤਾ, ਧਨ ਹੰਗਤਾ, ਇਹ ਹਉਮੈ ਕਰਕੇ ਹੋਇਆ ਕਰਦੀਆਂ ਨੇ। ਜਦ ਤੁਸੀਂ ਗੁਰਮੁਖ ਨਾਮਦਾਨ ਇਸ਼ਨਾਨ ਦੇ ਆਦੇਸ਼ ਨੂੰ ਦ੍ਰਿੜ ਕਰ ਲਓਗੇ, ਉਸ ਵੇਲੇ ਹਉਮੈ ਨਾਸ਼ ਹੋਣ ਲੱਗ ਜਾਂਦੀ ਹੈ। ਜਦੋਂ ਨਾਮ ਦਾ ਪ੍ਰਕਾਸ਼ ਅੰਦਰ ਹੋ ਗਿਆ, ਹੈ ਤਾਂ ਨਾਮ ਸਭ ਦੇ ਅੰਦਰ, ਕਿਤੋਂ ਲੈਣ ਨਹੀਂ ਜਾਣਾ ਨਾਮ, ਵੀ ਉੱਥੇ ਨਾਮ ਮਿਲਦਾ ਜੀ, ਜਾ ਕੇ ਲੈ ਆਈਏ। ਨਾਮ ਸਭ ਦੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਣਹਤ ਤੈ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਸਭ ਦੇ ਅੰਦਰ ਨਾਮ ਹੈ, ਫਿਰ ਨਾਮ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ? ਫਿਰ ਸਾਨੂੰ ਗੁਰੂ ਕਿਉਂ ਧਾਰਨਾ ਪੈਂਦਾ ਹੈ? ਕਿਉਂ ਫਿਰ ਪੰਜ ਪਿਆਰਿਆਂ ਕੋਲ ਜਾ ਕੇ ਅਸੀਂ ਅੰਮ੍ਰਿਤ ਛਕਦੇ ਹਾਂ? ਉਹ ਇਸ ਤਰ੍ਹਾਂ ਸਾਧ ਸਿੰਘ ਜੀ, ਧਰਤੀ 'ਚ ਪਾਣੀ ਤਾਂ ਹੈਗਾ, ਪਰ ਜਦ ਥਾਈ ਅਸੀਂ ਬੋਰ ਨਹੀਂ ਕਰਦੇ। ਬੋਰ ਕਰਕੇ ਜਦੋਂ ਅਸੀਂ ਨਾਲਾਂ ਪਾ ਦਿੰਦੇ ਹਾਂ, ਫਿਲਟਰ ਪਾ ਦਿੰਦੇ ਹਾਂ, ਉਸ ਵੇਲੇ ਪਾਣੀ ਨਾਲ ਤਾਂ ਜੁੜ ਜਾਂਦਾ, ਉੱਤੋਂ ਪਾਣੀ ਭਰ ਦਿਓ। ਜਦੋਂ ਚਲਾਓਗੇ ਪਾਣੀ ਬਾਹਰ ਨਹੀਂ ਆਉਂਦਾ, ਕਿਉਂਕਿ ਪਾਣੀ ਨੂੰ ਸੋਟਾ ਨਹੀਂ ਪੈਂਦਾ। ਜਦੋਂ ਰਿਫਲੈਕਸ ਬਾਹਰ ਲਾ ਦਾਂਗੇ, ਉਸ ਵੇਲੇ ਜਿੰਨਾ ਪਾਣੀ ਉੱਪਰ ਦੀ ਪਾਵਾਂਗੇ, ਓਨਾ ਹੀ ਹੇਠੋਂ ਉੱਚਾ ਚੜ ਜਾਂਦਾ। ਅਖੀਰ ਰਿਫਲੈਕਸ ਬਾਲ ਨਾਲ ਪਾਣੀ ਲੱਗ ਜਾਂਦਾ, ਹਵਾ ਖਾਰਜ ਹੋ ਜਾਂਦੀ ਹੈ, ਫਿਰ ਜਦ ਬਟਨ ਦੱਬੋ ਮੋਟਰ ਦਾ, ਜਦੇ ਪਾਣੀ ਚੱਲ ਪੈਂਦਾ। ਐਸੇ ਤਰ੍ਹਾਂ ਨਾਮ ਤਾਂ ਹੈਗਾ ਅੰਦਰ, ਜਦ ਤੱਕ ਅਸੀਂ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਨਾਮ ਨਹੀਂ ਪ੍ਰਾਪਤ ਕਰਦੇ, ਗੁਰੂ ਦਾ ਸ਼ਬਦ ਨਹੀਂ ਪ੍ਰਾਪਤ ਕਰਦੇ, ਓਨੀ ਦੇਰ ਤੱਕ ਸਾਡੇ ਅੰਦਰ ਹਵਾ ਰਹਿੰਦੀ ਹੈ ਹਉਮੈ ਦੀ। ਜਦੋਂ ਅਸੀਂ ਨਾਮ ਦਾ ਅਭਿਆਸ ਕਰਕੇ ਹਉਮੈ ਦਾ ਨਾਸ਼ ਕਰ ਲਿਆ, ਉਸ ਵੇਲੇ ਉਹੀ ਨਾਮ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹ ਤੈ ਨਾਦ, ਕਹਿ ਨਾ ਜਾਈਏ ਚਰਜ ਵਿਸਮਾਦ। ਸੋ ਉਹ ਨਾਮ ਪ੍ਰਗਟ ਹੋ ਜਾਂਦਾ। ਸੋ ਇਸ ਤਰ੍ਹਾਂ ਛੋਟੀ ਉਮਰ ਦੇ ਅੰਦਰ ਇਹ ਬਾਬਾ ਜੀ ਨੇ ਉਸ ਪੁਰੋਹਿਤ ਨੂੰ, ਜਿਹੜਾ ਵਿਦਵਾਨ ਸੀ, ਬ੍ਰਹਮ ਵਿੱਦਿਆ ਦ੍ਰਿੜ ਕਰਾ ਦਿੱਤੀ, ਨਾਮਦਾਨ ਵੱਲ ਲਾ ਦਿੱਤਾ। ਸੋ ਇਹ ਜੋ ਕਥਾਵਾਂ ਨੇ, ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਰਾਰੀ ਦੇ, ਆਵੇ ਨਾ ਜਾਏ ਨਾ ਕਭੂ ਮਰਤੇ, ਪਾਰ ਬ੍ਰਹਮ ਸੰਗਾਰੀ ਦੇ। ਸੋ ਇਸ ਤਰ੍ਹਾਂ ਬੇਅੰਤ ਜਗਿਆਸੂਆਂ ਦਾ ਆਪਣੇ ਉਧਾਰ ਕਰਿਆ। ਇੱਕ ਉਸੇ ਪਿੰਡ ਦਾ ਰਾਜੂ ਸੀ, ਵਾਹਕ ਸੀ, ਜ਼ਮੀਨ ਵਾਹੁੰਦਾ ਹੁੰਦਾ, ਲੇਕਿਨ ਉਹ ਕਦੇ ਕਦੇ ਸਤਸੰਗ ਕਰਦਾ ਹੁੰਦਾ ਅਤੇ ਸਤਸੰਗ ਦੇ ਵਿੱਚ ਇਹ ਸੁਣਦਾ ਹੁੰਦਾ ਵੀ ਆਦਮੀ ਤੋਂ ਜੇ ਇਸ ਜਨਮ ਦੇ ਅੰਦਰ ਭਜਨ ਬੰਦਗੀ ਨਾ ਹੋ ਸਕੀ ਅਤੇ ਅਗਿਆਨ ਦਾ ਖਾਤਮਾ ਨਾ ਹੋ ਸਕਿਆ ਤਾਂ ਮੁੜ ਕੇ ਫਿਰ 84 ਦੇ ਵਿੱਚ ਗੇੜਿਆਂ 'ਚ ਪੈ ਜਾਂਦਾ, ਨਗੋਰਾ ਰਹਿ ਗਿਆ ਤਾਂ ਉਸ ਨੂੰ ਜੰਮਣ ਮਰਨ ਦਾ ਚੱਕਰ ਉਹਦੇ ਗਲ ਪੈ ਜਾਇਆ ਕਰਦਾ। ਸੋ ਇਸ ਗੱਲ 'ਤੇ ਡਰਦਾ ਹੋਇਆ ਬਾਬਾ ਜੀ ਦੇ ਪਾਸ ਆ ਕੇ ਬੇਨਤੀ ਕਰਨ ਲੱਗਿਆ, ਕਹਿੰਦਾ ਮਹਾਰਾਜ ਮੇਰੀ ਬੇਨਤੀ ਆਪ ਸਰਵਣ ਕਰੋ, ਮੈਨੂੰ 84 ਤੋਂ ਬਹੁਤ ਡਰ ਲੱਗਦਾ, ਜੰਮਣ ਮਰਨ ਤੋਂ ਬਹੁਤ ਡਰ ਲੱਗਦਾ। 84 ਦੇ ਗੇੜਿਆਂ ਬਾਰੇ ਜਦ ਮੈਂ ਸੁਣਦਾ ਅਤੇ ਮਹਾਂਪੁਰਸ਼ਾਂ ਤੋਂ ਕਥਾਵਾਂ ਸੁਣਦਾ ਮੈਂ ਤਾਂ ਕੰਬਣ ਲੱਗ ਜਾਂਦਾ। ਕਹਿਣ ਲੱਗੇ ਇੱਕ ਦਿਨ ਮੈਂ ਸੁਖਦੇਵ ਦੀ ਰਿਸ਼ੀ ਦੀ ਕਥਾ ਸੁਣੀ ਕਿ ਉਹ ਆਪਣੇ ਪਿਤਾ ਨੂੰ ਦੱਸ ਰਿਹਾ ਸੀ ਜਦੋਂ ਰੋਕਦਾ ਸੀ ਵੀ ਤੂੰ ਭਜਨ ਕਰਨਾ ਜਾਂ ਜੇ ਤੂੰ ਨਿਆਣਾ ਹੈ। ਉਹ ਕਹਿੰਦੇ ਸੀ ਪਿਤਾ ਜੀ ਮੈਂ ਨਿਆਣਾ, ਕਾਲ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਵੇ। ਬਹੁਤ ਸਾਰੇ ਪ੍ਰੇਮੀ ਇਹ ਕਹਿ ਦਿੰਦੇ ਨੇ ਜੀ ਅੰਮ੍ਰਿਤ ਛਕ ਲਾਂਗੇ, ਅਜੇ ਤਾਂ ਜਵਾਨੀ ਹੈ, ਬੁਢਾਪਾ ਆ ਜੂ। ਅਤੇ ਮਹਾਰਾਜ ਕਹਿੰਦੇ ਬੁਢਾਪੇ ਦੀ ਗਰੰਟੀ ਹੈ ਤੇਰੀ, ਨਾ ਵਾਰਕ ਨਾ ਜੋਗਨੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝਿਆ ਜੋ ਆਏ ਪਰੇ ਜਮ ਫੰਦ, ਖਬਰ ਹੈ ਕਿਹੜੇ ਵੇਲੇ ਜਮਾਂ ਦਾ ਫੰਦਾ ਗਲ 'ਚ ਪੈ ਜਾਵੇ। ਇਹ ਤਾਂ ਜਦੋਂ ਸੁਰਤ ਆ ਗਈ ਫਿਰ ਇੱਕ ਦਿਨ ਵੀ ਨਾ ਗਵਾਏ। ਇੱਕ ਵਾਰੀ ਸਾਡਾ ਬਲੇੜੀ ਦੀਵਾਨ ਲੱਗੇ ਸੀ ਆ ਪਿੰਡ 'ਚ, ਉੱਥੇ ਅੰਮ੍ਰਿਤ ਛਕ ਰਹੇ ਸੀ ਅਤੇ ਇੱਕ ਪ੍ਰੇਮੀ ਜੇ ਜਿੱਕ ਕਰਦਾ ਹੋਇਆ ਅੰਮ੍ਰਿਤ ਛਕ ਗਿਆ। ਇਕਬਾਲ ਸਿੰਘ ਸੀਗਾ ਉਹਦਾ ਨਾਂ। ਅਤੇ ਅੰਮ੍ਰਿਤ ਛਕਣ 'ਤੇ ਕੁਛ ਦਿਨ ਬਾਅਦ ਉਹ ਚੜ੍ਹਾਈ ਕਰ ਗਿਆ, ਐਕਸੀਡੈਂਟ ਹੋ ਗਿਆ ਉਹਦਾ। ਹੁਣ ਜਵਾਨ ਆਦਮੀ ਨੂੰ ਕੀ ਪਤਾ ਵੀ ਮੈਂ ਚੜ੍ਹਾਈ ਕਰ ਜੂੰ, ਬਿਮਾਰ ਹੋਊਂ ਤਾਂ ਮੈਨੂੰ ਪਤਾ ਲੱਗੂ, ਇੱਥੇ ਕੀ ਪਤਾ ਕੀ ਹੋ ਜਾਏ, ਪਲ ਦੇ ਵਿੱਚ ਪਲ ਦਾ ਨਹੀਂ ਭਰੋਸਾ ਹੈ। ਚੜ੍ਹਾਈ ਕਰਿਆ ਤਾਂ ਉਹ ਜਿਹਦੇ ਮਕਾਨ 'ਚ ਰਹਿੰਦਾ ਸੀ ਉਹ ਪ੍ਰੇਮੀ ਸਹਿਜਧਾਰੀ ਸੀ, ਹਿੰਦੂ ਸੀ, ਤਾਂ ਉਹਨੂੰ ਦ੍ਰਿਸ਼ਟਾਂਤ ਆਉਂਦਾ ਸੁਪਨੇ ਦੇ ਅੰਦਰ ਬਈ ਇਕਬਾਲ ਸਿੰਘ ਸੜਕ 'ਤੇ ਆਉਂਦਾ ਗਿਰ ਗਿਆ ਅਤੇ ਉਹਦੀ ਰੂਹ ਸਰੀਰ 'ਚੋਂ ਨਿਕਲ ਗਈ ਅਤੇ ਉਹਨੂੰ ਲੈਣ ਵਾਸਤੇ ਕੋਈ ਬਹੁਤ ਤੇਜ਼ ਪ੍ਰਤਾਪ ਰੂਹ ਲੈਣ ਵਾਸਤੇ ਆਈ ਹੈ। ਅਤੇ ਉਸਨੇ ਪੁੱਛਿਆ ਵੀ ਕਿੱਧਰ ਜਾ ਰਿਹਾ, ਕਹਿੰਦਾ ਮੈਂ ਇਹਨਾਂ ਦੇ ਨਾਲ ਜਾ ਰਿਹਾ। ਅਤੇ ਜਦੋਂ ਉਹਨੂੰ ਜਾਗ ਆਈ 4 ਵਜੇ, ਉਸਨੇ ਪੜੋਸੀ ਦਾ ਦਰਵਾਜ਼ਾ ਖੜਕਾ ਕੇ ਆਵਾਜ਼ ਦੇ ਕੇ ਪੁੱਛਿਆ, ਉਹ ਕਹਿਣ ਲੱਗੇ ਇਕਬਾਲ ਸਿੰਘ। ਉਹ ਕਹਿੰਦੇ ਜੀ ਉਹ ਤਾਂ ਰਾਤ ਦੇ ਆਏ ਨਹੀਂ, ਪਤਾ ਨਹੀਂ ਕਿੱਥੇ ਨੇ। ਕਹਿੰਦਾ ਮੈਨੂੰ ਹੁਣੇ ਹੀ ਘਰ ਦੇ ਦਿਖਾਈ ਦਿੱਤਾ ਵੀ ਆਹ ਜਿਹੜਾ ਬਲੇੜੀ ਦਾ ਚੌਂਕ ਆ ਇੱਥੇ ਗਿਰਿਆ ਪਿਆ, ਅਤੇ ਕੋਈ ਬਹੁਤ ਪ੍ਰਤਾਪ ਵਾਲੀ ਰੂਹ ਆਈ ਘੋੜੇ 'ਤੇ ਸਵਾਰ, ਉਹ ਉਹਨਾਂ ਨੂੰ ਨਾਲ ਲੈ ਗਈ ਹੈ। ਘਰਵਾਲੀ ਨੂੰ ਫਿਕਰ ਹੋਇਆ, ਉੱਠ ਕੇ ਜਦ ਦੇਖਿਆ ਤਾਂ ਉੱਥੇ ਚੜ੍ਹਾਈ ਕਰਿਆ ਪਿਆ। ਉਹ ਦ੍ਰਿਸ਼ਟਾਂਤ ਕੋਈ ਝੂਠਾ ਦ੍ਰਿਸ਼ਟਾਂਤ ਨਹੀਂ ਸੀ, ਸਹੀ ਦ੍ਰਿਸ਼ਟਾਂਤ ਸੀ। ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਦਾ ਬਣ ਜਾਂਦਾ। ਮੈਨੂੰ ਸਤਿਗੁਰ ਨਾਉ ਨਾ ਪਾਈ ਹੈ, ਬੂਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁੱਖ ਪਾਏ ਜੁਗ ਚਾਰ। ਜਦੋਂ ਗੁਰੂ ਮਿਲ ਗਿਆ ਫਿਰ ਗੁਰੂ ਦਾ ਜੰਮਾ ਹੋ ਜਾਂਦਾ ਵੀ ਸਾਨੂੰ ਪਾਰ ਲੰਘਾਉਣਾ। ਇੱਕ ਜਨਮ ਨਹੀਂ, 2 ਜਨਮ ਕਰੂ, 3 ਕਰੂ, 10 ਕਰੂ, 20 ਕਰੂ, ਛੱਡਦਾ ਨਹੀਂ, ਜਦ ਤਾਈਂ ਅਸੀਂ ਪਾਰ ਨਹੀਂ ਲੰਘਦੇ, ਪਰ ਗੁਰੂ ਵਾਲੇ ਬਣੋ ਜ਼ਰੂਰ। ਸੋ ਮਹਾਰਾਜ ਮੈਨੂੰ ਡਰ ਲੱਗਦਾ ਜਦ ਮੈਂ 84 ਦੀਆਂ ਗੱਲਾਂ ਸੁਣਦਾ, ਅਤੇ ਕਿਰਪਾ ਕਰੋ ਮੈਨੂੰ ਜੰਮਣ ਮਰਨ ਤੋਂ ਰੱਖ ਲਓ, ਕਰ ਜੋੜ ਨਾਨਕ ਦਾਨ ਮੰਗ ਹੈ ਜਨਮ ਮਰਨ ਨਿਵਾਰ ਲੈ। ਬਾਬਾ ਜੀ ਕਹਿਣ ਲੱਗੇ ਦੇਖ ਭਾਈ ਰਾਜੂ ਤੂੰ ਬਹੁਤ ਭਾਗਾਂ ਵਾਲਾ ਹੈ ਜਿਹਦੇ ਮਨ ਵਿੱਚ ਇਹ ਖਿਆਲ ਪੈਦਾ ਹੋ ਗਿਆ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਧਨ ਸੰਸਾਰ ਦੇ ਤਾਰਨ ਵਾਸਤੇ ਲਿਆਂਦਾ ਉਹ ਸਭ ਤੋਂ ਸੁਖਾਲਾ ਹੈ, ਨਾ ਉਹਦੇ ਵਿੱਚ ਹੱਠਯੋਗ ਕਰਨਾ ਪੈਂਦਾ, ਨਾ ਕੋਈ ਕਸ਼ਟਯੋਗ ਦੇ ਸਾਧਨ ਕਰਨੇ ਪੈਂਦੇ ਨੇ। ਉਹਦੇ 'ਚ ਸਾਧਨ ਕੇਵਲ ਨੂੰ ਪਰਮੇਸ਼ੁਰ ਕੇਵਲ ਪਰਮੇਸ਼ੁਰ ਨੂੰ ਯਾਦ ਰੱਖਣ ਵਾਸਤੇ ਉਹਦਾ ਨਾਮ ਜਪਣਾ ਪੈਂਦਾ, ਅਤੇ ਕਲਯੁੱਗ ਦੇ ਵਿੱਚ ਸਭ ਤੋਂ ਜੋ ਮਹੱਤਵਪੂਰਨ ਕਰਮ ਹੈ ਉਹ ਹੈ ਪਰਮੇਸ਼ੁਰ ਦਾ ਨਾਮ। ਇਸ ਤਰ੍ਹਾਂ
Thank you.
ਨਾਹੀਂ ਨਾਹੀਂ ਮਤ ਭਰਮ ਲੋਕ। ਜਦੋਂ ਦੁਆਪਰ ਯੁੱਗ ਖਤਮ ਹੋ ਰਿਹਾ ਹੈ ਉਸ ਵੇਲੇ ਕਲਯੁੱਗ ਦਾ ਆਰੰਭ ਹੋਣ ਲੱਗਿਆ ਤਾਂ ਇੱਕ ਦਿਨ ਕ੍ਰਿਸ਼ਨ ਮਹਾਰਾਜ ਸੁਤੇ ਹੀ ਬੈਠੇ ਕਹਿਣ ਲੱਗੇ, ਕਹਿੰਦੇ ਲਓ ਵੀ ਕਲਯੁੱਗ ਆ ਗਿਆ। ਹੈਰਾਨ ਹੋ ਗਏ ਵੀ ਕਲਯੁੱਗ ਆ ਗਿਆ, ਉਹਦੇ ਬਾਰੇ ਤਾਂ ਬਹੁਤ ਬੁਰੀਆਂ ਗੱਲਾਂ ਸੁਣੀਆਂ ਨੇ ਕਲਯੁੱਗ ਦੇ ਬਾਰੇ, ਉਹਦੇ ਵਿੱਚ ਤਾਂ ਨੇਕ ਕਰਲ ਕੋਈ ਹੈ ਹੀ ਨਹੀਂ। ਸਾਰੇ ਹੈਰਾਨ ਹੋ ਗਏ ਕਿ ਮਹਾਰਾਜ ਉਹਦਾ ਵਰਤਾਰਾ ਕੀ ਹੋਏਗਾ। ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਜੋ ਵਿਜ਼ਨ ਆਉਣਗੇ ਉਹਦਾ ਧਿਆਨ ਰੱਖਿਓ। ਸੋ ਅੰਮ੍ਰਿਤ ਵੇਲੇ ਉੱਠੇ, ਉੱਠ ਕੇ ਜਦੋਂ ਨਾਮ ਜਪਣ ਵਾਸਤੇ ਬੈਠੇ ਅਤੇ ਪ੍ਰਾਣਾਯਾਮ ਦੇ ਨਾਲ ਸੁਰਤ ਆਪਣੀ ਸਵਾਸ ਕੰਟਰੋਲ ਕਰਨ ਦਾ ਯਤਨ ਕੀਤਾ, ਕਿਉਂਕਿ ਸ਼ਬਦ ਸੁਰ ਦਾ ਮਾਰਗ ਉਸ ਵੇਲੇ ਹੈ ਨਹੀਂ ਸੀ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸੰਤ ਮਾਰਗ ਹੈ ਸ਼ਬਦ ਸੁਰ ਦਾ ਮਾਰਗ। ਸੁਰਤ ਸ਼ਬਦ ਭਵ ਸਾਗਰ ਕਰੀਐ ਨਾਨਕ ਨਾਮ ਵਖਾਣ। ਹੋਰ ਤਰ੍ਹਾਂ ਦੀਆਂ ਕਿਰਿਆ ਸੀ, ਕਰਮ ਧਰਮ ਬਹੁਤੇ ਸੀਗੇ, ਹੱਠ ਯੋਗ ਸੀ, ਪ੍ਰਾਣਾਯਾਮ ਵਗੈਰਾ ਚੀਜ਼ਾਂ ਸਨ। ਤਾਂ ਉਸ ਵੇਲੇ ਜਦੋਂ ਉਹਨਾਂ ਨੇ ਸੁਰਤੀ ਨੂੰ ਇਕਾਗਰ ਕਰਿਆ ਤਾਂ ਪਹਿਲੇ ਨੂੰ ਕੀ ਨਜ਼ਰ ਆਉਂਦਾ ਹੈ ਕਿ ਇੱਕ ਬੈਲ ਹੈ ਜਿਸ ਦੇ ਤਿੰਨ ਪੈਰ ਤਿੰਨ ਲੱਤਾਂ ਨਹੀਂ ਹੈ, ਇੱਕੋ ਪੈਰ ਦੇ ਪਾਰ ਖੜ੍ਹਾ। ਦੂਸਰੇ ਨੂੰ ਆਉਂਦਾ ਹੈ ਕਿ ਇੱਕ ਹੰਸ ਹੈ, ਉਹਦੇ ਦੋਵਾਂ ਫੰਗਾਂ ਦੇ ਉੱਤੇ ਵੇਦਾਂ ਸ਼ਾਸਤਰਾਂ ਦੇ ਸ਼ਲੋਕ ਲਿਖੇ ਹੋਏ ਨੇ, ਪਰ ਉਹ ਹੰਸ ਮੋਤੀ ਨਹੀਂ ਖਾਂਦਾ, ਕੀੜੇ ਖਾਂਦਾ। ਤੀਸਰੇ ਨੂੰ ਆਇਆ ਕਿ ਇੱਕ ਹਾਥੀ ਹੈ, ਦੋ ਸੁੰਡਾਂ ਨੇ, ਇੱਕ ਨਾਲ ਮਾਸ ਖਾ ਰਿਹਾ, ਇੱਕ ਨਾਲ ਘਾਹ ਖਾ ਰਿਹਾ। ਸੋ ਚੌਥੇ ਨੂੰ ਆਇਆ ਕਿ ਇੱਕ ਖੂਹ ਦੇ ਵਿੱਚੋਂ ਪਾਣੀ ਕੱਢਿਆ ਅਤੇ ਪਾਣੀ ਕੱਢ ਕੇ ਇੱਕ ਡੋਲ ਦੇ ਨਾਲ 10 ਘੜੇ ਭਰਤੇ ਅਤੇ ਮੁੜ ਕੇ ਜਦ ਘੜੇ ਡੋਲ ਵਿੱਚ ਪਾਏ ਤਾਂ ਉਹਦਾ ਚੌਥਾ ਹਿੱਸਾ ਉਹਨਾਂ ਭਰਿਆ। ਪੰਜਵੇਂ ਨੂੰ ਆਇਆ ਕਿ ਇੱਕ ਬਹੁਤ ਬੜਾ ਪੱਥਰ ਰੁੜਿਆ ਆ ਰਿਹਾ, ਦਰੱਖਤਾਂ ਨੂੰ ਤੋੜਦਾ ਤੁਰਿਆ ਆਉਂਦਾ, ਲੇਕਿਨ ਜਦ ਖੱਡ 'ਚ ਗਿਰਨ ਲੱਗਿਆ ਤਾਂ ਇੱਕ ਘਾਹ ਦੇ ਤਿਨਕੇ ਨਾਲ ਰੁਕਿਆ। ਸਾਰੀਆਂ ਗੱਲਾਂ ਹੈਰਾਨ। ਕ੍ਰਿਸ਼ਨ ਮਹਾਰਾਜ ਕੋਲ ਆ ਗਏ, ਕਹਿੰਦੇ ਅਜੀਬ ਦ੍ਰਿਸ਼ਟਾਂਤ ਆਏ ਨੇ। ਕਹਿਣ ਲੱਗੇ ਮਹਾਰਾਜ ਤਿੰਨ ਪੈਰ ਟੁੱਟ ਚੁੱਕੇ, ਚੌਥੇ ਦੇ ਪਾਰ ਬੈਲ ਖੜ੍ਹਾ। ਕਹਿੰਦੇ ਇਹ ਧਰਮ ਹੈ ਕਲਯੁੱਗ ਦੇ ਅੰਦਰ, ਇੱਕ ਪੈਰ ਹੋਏਗਾ ਇਸ ਦਾ, ਚਾਰ ਪੈਰ ਹੋਇਆ ਕਰਦੇ ਨੇ, ਸ਼ਾਸਤਰ ਹੋਇਆ ਕਰਦਾ, ਤੀਰਥ ਹੋਇਆ ਕਰਦਾ, ਰਾਜੇ ਹੋਇਆ ਕਰਦੇ ਨੇ, ਸਾਧੂ ਹੋਇਆ ਕਰਦੇ ਨੇ। ਸ਼ਾਸਤਰ ਵੀ ਹੁਣ ਦੇਖ ਲਓ ਕਈਆਂ ਜਿਹੀਆਂ ਕਿਤਾਬਾਂ ਗੰਦੀਆਂ ਛਪਦੀਆਂ ਨੇ, ਕਿੰਨਾ ਨਾਸਤਿਕ ਲਿਟਰੇਚਰ ਛਪ ਰਿਹਾ, ਇਹ ਵੀ ਜਾਂਦਾ ਰਿਹਾ। ਤੀਰਥਾਂ ਦੇ ਉੱਤੇ ਵਿਕਾਰ ਹੋ ਗਏ, ਹਉਮੈ ਵਾਲੇ ਬੰਦੇ ਕਾਬਜ ਹੋ ਗਏ ਤੀਰਥਾਂ 'ਤੇ। ਉਹ ਗਿਆਨੀ ਪੁਰਸ਼ ਜਿਹਨਾਂ ਨੂੰ ਸਮਝਾਉਣਾ ਸੀ ਉਹ ਆਪੇ ਮਾਲਕ ਬਣ ਗਏ ਅਤੇ ਉਪਦੇਸ਼ ਦਿੰਦੇ ਆ ਵੀ ਆਇਆ ਉਪਦੇਸ਼ ਦਿਓ, ਆਹ ਗੱਲ ਨਹੀਂ ਕਹਿਣੀ। ਉਹ ਵੀ ਖਤਮ ਹੋ ਗਏ। ਰਾਜਾ ਜਿਹੜਾ ਹੈ ਇਹਦੇ 'ਚੋਂ ਇਨਸਾਫ ਖਤਮ ਹੋ ਗਿਆ। ਇਹ ਲਾਲਚੀ ਹੈ, ਚਾਹੇ ਹਜ਼ਾਰ ਬੰਦਾ ਮਰ ਜਾਵੇ ਚਾਹੇ ਲੱਖ ਮਰ ਜਾਵੇ, ਕੁਰਸੀ ਨੇਰੀ ਜਾਣੀ ਚਾਹੀਦੀ, ਇਹ ਵੀ ਗਲਤ ਹੋ ਗਿਆ। ਅਤੇ ਸਾਧੂਆਂ ਦੇ ਆਸਰੇ ਖੜ੍ਹੇ, ਬੰਦਗੀ ਕਰਨ ਵਾਲੇ ਮਹਾਂਪੁਰਸ਼ਾਂ ਦਾ ਸੰਸਾਰ ਦੇ ਅੰਦਰ ਜਿੱਦਣ ਨਾਸ਼ ਹੋ ਗਿਆ ਉਦਣ ਪਰਲੋ ਆ ਜਾਏਗੀ, ਉਦਣ ਖਤਮ ਹੋ ਜਾਏਗਾ ਸੰਸਾਰ। ਫਿਰ ਵਾਹਿਗੁਰੂ ਨੂੰ ਸੰਸਾਰ ਰੱਖਣ ਦਾ ਕੋਈ ਵੀ ਮਤਲਬ ਨਹੀਂ ਹੈ। ਸੰਤਾਂ ਵਾਸਤੇ ਤਿਰਭਵਨ ਤਾਰੇ ਨੇ, ਆਪਣੇ ਪਿਆਰਿਆਂ ਵਾਸਤੇ ਇੰਨੀ ਸੁੰਦਰ ਸ੍ਰਿਸ਼ਟੀ ਬਣਾਈ ਹੈ, ਲੇਕਿਨ ਸੀ ਤਾਂ ਧਰਤੀ ਸਾਧ ਦੀ, ਪਰ ਚੋਰਾਂ ਨੇ ਆ ਕੇ ਇਹਦੇ ਉੱਤੇ ਕਬਜ਼ਾ ਕਰ ਲਿਆ। ਉਹਨਾਂ ਨੇ ਇੱਥੇ ਸ਼ਾਂਤੀ ਫਲਾਤੀ, ਪਤਾ ਹੀ ਨਹੀਂ ਲੱਗਣ ਦਿੰਦੇ। ਜੇ ਤੁਸੀਂ ਕੁਦਰਤ ਦਾ ਨੰਗੇਜ ਦੇਖੋ ਨਾ, ਇੱਧਰ ਨੂੰ ਨਦੀ ਵੱਲ ਨੂੰ ਚਲੇ ਜਾਓ, ਆਹ ਸਰਕੜੀਆਂ ਦੇ ਵਿੱਚ ਬੈਠ ਜਾਓ, ਤੁਹਾਨੂੰ ਇੰਨਾ ਆਨੰਦ ਆਏਗਾ, ਹੈਰਾਨ ਰਹਿ ਜਾਓਗੇ ਵੀ ਆਹ ਤਾਂ ਏਅਰ ਕੰਡੀਸ਼ਨ ਘਰਾਂ 'ਚੋਂ ਨਹੀਂ ਆਉਂਦਾ, ਜਿਹੜਾ ਆਨੰਦ ਇਹ ਦੇ ਰਹੇ। ਆ ਜਿਹੜੀਆਂ ਫਸਲਾਂ ਆਨੰਦ ਦਿੰਦੀਆਂ, ਇਹਨਾਂ ਦਾ ਆਨੰਦ ਨਹੀਂ ਕਿਸੇ ਪਾਸੇ, ਚੰਡੀਗੜ੍ਹ ਜਿੱਥੇ ਜੀ ਕਰਦਾ ਘੁੰਮ ਲਓ, ਨਹੀਂ ਆਨੰਦ ਆਉਂਦਾ ਜਿਹੜਾ ਫਸਲਾਂ 'ਚ ਆਉਂਦਾ। ਇਹ ਸੁੰਦਰਤਾ ਖਿਲਾਰੀ ਸੀ ਪ੍ਰਭੂ ਨੇ, ਲੇਕਿਨ ਚੋਰਾਂ ਨੇ ਆ ਕੇ ਖਰਾਬ ਕਰ ਦਿੱਤੀ। ਸੋ ਇਹ ਸੰਤਾਂ ਵਾਸਤੇ ਤਿਰਪਵਨ ਤਾਰੇ ਹੋਏ ਨੇ ਪ੍ਰਭੂ ਨੇ। ਜਿੱਦਣ ਸੰਤ ਨਾ ਹੋਏ ਸ੍ਰਿਸ਼ਟੀ ਉਦਣ ਖਤਮ ਹੋ ਜਾਏਗੀ, ਫਿਰ ਨਹੀਂ ਇੱਕ ਪਲ ਵੀ ਰਿਹਾ ਕਰਦੀ। ਸੋ ਉਹਨਾਂ ਦੇ ਆਸਰੇ ਧਰਮ ਖੜ੍ਹਾ। ਦੂਸਰੇ ਨੇ ਕਿਹਾ ਵੀ ਮੈਂ ਹੰਸ ਦੇਖਿਆ, ਕਹਿੰਦੇ ਕਲਯੁੱਗ ਦੇ ਜਿਹੜੇ ਪ੍ਰਚਾਰਕ ਹੋਣਗੇ ਦੂਜਿਆਂ ਨੂੰ ਉਪਦੇਸ਼ ਦੇਣਗੇ, ਜਾਂ ਤਾਂ ਪ੍ਰਚਾਰ ਏ ਐਸਾ ਜੋ ਵੀ ਮਾਸ ਖਾਓ ਜੀ, ਫਲਾਣਾ ਕੁਛ ਕਰੋ ਜੀ, ਕੋਈ ਨਹੀਂ ਮਾਸ ਨੂੰ ਖਾਣ ਨੂੰ ਸ਼ਰਾਬ ਪੀ ਲਓ, ਕੋਈ ਹਰਜ ਨਹੀਂ ਹੈ। ਅਤੇ ਨਿੰਦਿਆ ਚੁਗਲੀ ਈਰਖਾ ਵਕੀਲੀ ਦੇ ਕੀੜੇ ਖਾਣਗੇ ਪ੍ਰਚਾਰਕ, ਅਤੇ ਮੂੰਹ ਦੇ ਵਿੱਚੋਂ ਸਲੋਕ ਉਚਾਰਨਗੇ ਉੱਤਮ ਅਤੇ ਉੱਤਮ ਬ੍ਰਹਮ ਗਿਆਨ ਦਾ ਉਪਦੇਸ਼ ਦੇਣਗੇ। ਇਹ ਪੋਲਿਊਟ ਹੋ ਜਾਏਗਾ, ਪ੍ਰਚਾਰ ਖਤਮ ਹੋ ਜਾਏਗਾ। ਤੀਸਰੇ ਨੇ ਕਿਹਾ ਮੈਂ ਹਾਥੀ ਦੇਖਿਆ ਦੋ ਸੁੰਡਾਂ ਵਾਲਾ, ਕਹਿੰਦੇ ਇਹ ਰਾਜੇ ਲੋਕ ਹੋਣਗੇ, ਇਹ ਰਿਸ਼ਵਤਾਂ ਲੈਣਗੇ, ਸੱਚਾ ਵੀ ਦੁਖੀ ਅਤੇ ਝੂਠਾ ਵੀ ਦੁਖੀ, ਦੋਵੇਂ ਦੁਖੀ ਰਹਿਣਗੇ ਇਹਨਾਂ ਦੇ ਹੱਥਾਂ ਤੋਂ, ਇਨਸਾਫ ਕਿਸੇ ਨੂੰ ਨਹੀਂ ਮਿਲਿਆ ਕਰੇਗਾ। ਚੌਥਾ ਕਹਿਣ ਲੱਗਿਆ ਮਹਾਰਾਜ ਮੈਂ ਡੋਲ ਦੇਖਿਆ, ਉਹ ਕਹਿੰਦੇ ਕਲਯੁਗ ਦੇ ਅੰਦਰ ਇੰਨਾ ਅਸੰਤੋਸ਼ ਆ ਜਾਏਗਾ, ਇੰਨੀ ਤ੍ਰਿਸ਼ਨਾ ਵੱਧ ਜਾਏਗੀ ਕਿ ਸਾਰੇ ਜੀ ਕਮਾਉਣਗੇ ਤਾਂ ਵੀ ਪੇਟ ਨਹੀਂ ਭਰੇਗਾ। ਪਹਿਲੇ ਯੁਗਾਂ ਦੇ ਅੰਦਰ ਇੱਕ ਕਮਾਉਂਦਾ ਸੀ, ਸਾਰਿਆਂ ਦਾ ਪੇਟ ਭਰ ਜਾਂਦਾ ਸੀ। ਸੋ ਇਹਦੇ ਵਿੱਚ ਤ੍ਰਿਸ਼ਨਾ ਹੋਏਗੀ, ਅੱਗੇ ਤੋਂ ਅੱਗੇ ਵਧਣਗੇ, ਬੜੇ ਬੜੇ ਮੰਦਰ ਉਸਾਰਨਗੇ, ਬੜੀਆਂ ਬੜੀਆਂ ਗੱਲਾਂ ਕਰਨਗੇ, ਟਿਕੇਗਾ ਕੋਈ ਨਹੀਂ, ਇਹ ਤ੍ਰਿਸ਼ਨਾ ਦੀ ਅੱਗ 'ਚ ਜਲ ਜਲ ਮਰ ਜਾਣਗੇ। ਪੰਜਵਾਂ ਕਹਿੰਦਾ ਮਹਾਰਾਜ ਮੈਂ ਪਹਾੜ ਦੇਖਿਆ, ਉਹ ਕਹਿੰਦੇ ਤੈਨੂੰ ਦ੍ਰਿਸ਼ਟਾਂਤ ਦਿਖਾਤਾ ਕਲਯੁਗ ਨੇ ਕਿ ਮੈਂ ਕੋਈ ਕਰਮ ਧਰਮ ਨਹੀਂ ਰਹਿਣ ਦੇਣਾ, ਤੀਰਥ ਵਰਤ ਅਰਦਾਨ ਕਰ ਮਨ ਮੇਂ ਤਰੈ ਗਮਾਨ, ਨਾਨਕ ਨੇਫਲ ਜਾਤ ਤੇ ਜਿਉਂ ਪੁੰਚੇ ਰਿਸ਼ਨਾ। ਤੀਰਥਾਂ ਦਾ ਫਲ ਹੁੰਦਾ, ਦਾਨ ਦਾ ਫਲ ਹੁੰਦਾ, ਵਰਤਾਂ ਦਾ ਫਲ ਹੁੰਦਾ, ਪਰ ਆਦਮੀ ਦਾ ਮਨ ਇੰਨਾ ਗਲਤ ਹੋ ਜਾਏਗਾ ਕਿ ਅਭਿਮਾਨ ਉਹਨੂੰ ਮੱਲੋ ਮੱਲੀ ਆ ਜਾਏਗਾ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਸਾਰੇ ਤੀਰਥ ਕਰ ਲਏ, ਮੈਂ ਇੰਨਾ ਦਾਨ ਕਰਿਆ ਜੀ, ਮੇਰੀ ਅਰਦਾਸ ਕਰੋ, ਮੇਰਾ ਪੱਥਰ ਲਵਾ ਦਿਓ ਤਾਂ ਕਿ ਲੋਕ ਆਉਂਦੇ ਜਾਂਦੇ ਪੜ੍ਹ ਕੇ ਕਹਿਣ ਬੜਾ ਦਾਨੀ ਹੈ। ਕਹਿੰਦੇ ਉਹ ਨੇਫਲ ਹੋ ਜਾਏਗਾ ਸਾਰਾ, ਇਹ ਚੱਲਣੇ ਨਹੀਂ ਹੈ, ਅਤੇ ਜੇ ਕੋਈ ਚੀਜ਼ ਚੱਲੇਗੀ ਉਹ ਪਰਮੇਸ਼ੁਰ ਦਾ ਨਾਮ ਚੱਲੇਗਾ, ਹੋਰ ਕੋਈ ਚੀਜ਼ ਕਲਯੁਗ ਦੇ ਅੰਦਰ ਨਹੀਂ ਆਉਂਦੀ। ਕਲਯੁਗ ਨਾਮ ਜਪਤ ਸੁੱਖ ਪਾਵਤ, ਸ੍ਰੀ ਸਤਿਗੁਰ ਨੇ ਐਸ ਬਖਾਨਾ, ਸੋ ਗੁਰ ਬਚਨ ਸੁਣਾਵੈ ਤੁਮਕੋ ਭਾਈ ਰਾਜੂ ਸੁਣ ਤਰ ਕਰਨ। ਕਹਿਣ ਲੱਗੇ ਤੈਨੂੰ ਉਹੀ ਅਸੀਂ ਬਚਨ ਗੁਰੂ ਦੇ ਸੁਣਾਉਂਦੇ ਹਾਂ ਕਿ ਅਬ ਕਰੂ ਆਏ ਉਰੇ ਇੱਕ ਨਾਮ ਬੋਵੋ ਬੋਵੋ ਆਨ ਰੁੱਤ ਨਾਈ ਨਾਈ ਮਤ ਪਰਮ ਬੋਲੋ ਬੋਲੋ। ਸੋ ਦੋ ਚੀਜ਼ਾਂ ਨੇ, ਇੱਕ ਨਾਮ ਹੈ ਅਤੇ ਇੱਕ ਹੈਗਾ ਹਉਮੈ। ਹੁਣ ਹਉਮੈ ਵੀ ਤਗੜੀ ਹੈ, ਨਾਮ ਵੀ ਤਗੜਾ ਹੈ, ਕਿਉਂਕਿ ਹਉਮੈ ਵਾਹਿਗੁਰੂ ਨੇ ਬਣਾਈ ਹੈ। ਸਾਰਿਆਂ ਦੇ ਅੰਦਰ ਮਾਇਆ ਦੁਸ਼ਟੀ ਪਾ ਦਿੱਤੀ, ਨਹੀਂ ਤਾਂ ਸਾਰਾ ਜੀਵ ਪਹਿਲਾਂ ਗਿਆਨਵਾਨ ਸੀ, ਹੌਲੀ ਹੌਲੀ ਅਸਰ ਹੋ ਗਿਆ ਅਤੇ ਹਉਮੈ ਦੇ ਅਧੀਨ ਹੋ ਕੇ ਜੀਵ ਪਰਮੇਸ਼ੁਰ ਨੂੰ ਭੁੱਲ ਗਿਆ। ਬਿਲਕੁਲ ਨਹੀਂ ਇਹਨੂੰ ਪਤਾ ਵੀ ਰੱਬ ਮੇਰੇ ਨਾਲ ਰਹਿੰਦਾ। ਨਾਮ ਜਪਣ ਵਾਲੇ ਵੀ ਭੁੱਲੇ ਰਹਿੰਦੇ ਨੇ, ਦੂਏ ਵੀ ਭੁੱਲੇ ਰਹਿੰਦੇ ਨੇ, ਜਿੱਥੇ ਇਹ ਭੁੱਲ ਪੂਰੀ ਤਰ੍ਹਾਂ ਦੂਰ ਨਹੀਂ ਹੁੰਦੀ, ਹਉਮੈ ਦੂਰ ਨਹੀਂ ਹੁੰਦੀ। ਸੋ ਹਉਮੈ ਨਾਵੇ ਨਾਲ ਵਿਰੋਧ ਹੈ, ਜਦੋਂ ਨਾਮ ਪ੍ਰਗਟ ਹੋ ਗਿਆ ਫਿਰ ਨੇਤਰ ਖੁੱਲ੍ਹ ਜਾਂਦੇ ਨੇ, ਫਿਰ ਇੱਥੇ ਕੋਈ ਦੂਆ ਨਹੀਂ ਦਿਸਦਾ ਹੈਗਾ।